ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸਮਾਨ ਰਹੀ ਗੁਰੂ ਪਿਆਰੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਛੇਵਾਂ। ਨਹਿਰ ਦੇ ਵਿਚਕਾਰ ਪਾਣੀ ਦਾ ਵਹਾਓ ਸਹਿਜੇ ਹੀ ਆਪਣੇ ਵੇਗ ਵੱਲ ਰੁੜੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀਂ ਪਾਸੇ ਥੰਮਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ ਕੇ ਵਰਲਪੂਲ ਵਿੱਚ ਫਸ ਜਾਂਦਾ ਹੈ। ਪਾਣੀ ਵਿਚਕਾਰਲੀ ਧਾਰਾਂ ਨਾਲੋਂ ਅੱਡ ਹੋ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜੇ ਕੋਈ ਕੱਖ ਕਾਨਾ ਉਸ ਘੁੰਮਣ ਘੇਰ ਵਿੱਚ ਫਸ ਜਾਏ ਤਾਂ ਉਹ ਵੀ ਉੱਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ। ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਧਾਰਾ ਵੱਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦੇ ਵਹਾਓ ਵਿੱਚ ਰੁੜਨ ਲੱਗ ਪੈਂਦਾ ਹੈ। ਐਨ ਇਸੇ ਤਰ੍ਹਾਂ ਜੀਵ ਹਉਮੈ ਦੇ ਭਰਮ ਭੁਲਾਵੇ ਜਾਂ ਸਿਆਣਪ ਦੁਆਰਾ ਇਲਾਹੀ ਹੁਕਮ ਦੀ ਜੀਵਨ ਰੋਂ ਵਿੱਚੋਂ ਨਿਕਲ ਜਾਂਦਾ ਹੈ ਅਤੇ ਮਾਇਕੀ ਜੀਵਨ ਦੇ ਘੁੰਮਣ ਘੇਰ ਅਥਵਾ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੋਂ ਜਾਂ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਜੀ, ਅਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਹਾਂਜੀ, ਜੀਵ ਲਈ ਫਿਰ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਰ ਹਰ ਜੀਤੇ ਅੰਤਰ ਪਾਰਿਓ। ਇਹੋ ਜਿਹੀ ਅਧੋਗਤੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘੁੰਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਨੀ ਸਭ ਤੋਂ ਸੌਖਾ ਅਤੇ ਯਕੀਨੀ ਸਾਧਨ ਦੱਸਿਆ ਗਿਆ ਹੈ। ਅੰਚਲ ਗਹਿ ਕੇ ਸਾਧਕਾ ਤਰਨਾ ਇਹੋ ਸੰਸਾਰ, ਸਾਧ ਸੰਗਤ ਨਿਹਚੋ ਹੈ ਤਰਨਾ, ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਅਕਾਲ ਪੁਰਖ ਨੇ ਆਪਣੇ ਕੁਆਓ ਦੁਆਰਾ ਇਹ ਦੁਨੀਆ ਸਾਜੀ ਅਤੇ ਫਿਰ ਇਸ ਦੇ ਵਿੱਚ 84 ਲੱਖ ਜੂਨਾਂ ਉਪਾਈਆਂ ਹਨ। ਇਹਨਾਂ ਜੂਨਾਂ ਦੇ ਹਰ ਇੱਕ ਜੀਵ ਵਿੱਚ ਆਪਸ ਵਿੱਚ ਜੋਤ ਧਰ ਦਿੱਤੀ। ਹਾਂਜੀ, ਇਹ ਹਰ ਇੱਕ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ ਅਕਾਲ ਪੁਰਖ ਨੇ, ਅਤੇ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਓਤ ਪੋਤ ਰਵ ਰਹੀ ਹੈ। ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਜਿਸ ਤਰ੍ਹਾਂ ਦੁਨਿਆਵੀ ਮਾਂ ਆਪਣੀ ਅੰਸ਼ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਧਣ ਫੁੱਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਿਕ ਮਾਂ ਅਕਾਲ ਪੁਰਖ ਨੇ ਆਪਣੀ ਅੰਸ਼ ਰੂਪੀ ਜੀਵਾਂ ਨੂੰ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਰੀਰਕ ਮਾਨਸਿਕ ਅਤੇ ਆਤਮਿਕ ਜੀਵਨ ਲਈ ਮੁਕੰਮਲ ਅਪੁੱਲ ਅਟਲ ਸਦੀਵੀ ਪ੍ਰਬੰਧ ਕਰ ਛੱਡਿਆ ਹੈ। ਇਹ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਨਹੀਂ ਲਿਖੇ ਗਏ, ਨਾ ਹੀ ਕਿਸੇ ਖਾਸ ਸ਼ਖਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖਸੀਅਤ ਇਹ ਬਿਨਸੰਹਾਰ ਹਨ ਅਤੇ ਨਾ ਇਹਨਾਂ ਦੀ ਦਰਜ ਅਸੂਲ ਬਦਲ ਸਕਦੇ ਹਨ। ਪਰ ਇਲਾਹੀ ਹੁਕਮ ਦੀ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਇਹ ਵਰਤ ਰਿਹਾ ਹੈ ਅਤੇ ਸਾਰੀਆਂ ਜੂਨਾਂ ਹਰ ਇੱਕ ਜੀਵ ਦੇ ਨਾਲ ਹੀ ਅੰਤਰ ਆਤਮੇ ਲਿਖਿਆ ਜਾ ਚੁੱਕਿਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਦਾਹਰਣ ਦੇ ਤੌਰ 'ਤੇ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਹੀ ਹੁਕਮ ਭਰਪੂਰ ਹੁੰਦਾ ਹੈ, ਜਿਸ ਅਨੁਸਾਰ ਉਸਦਾ ਜਨਮ ਉਸਦਾ ਪਾਲਣ ਪੋਸ਼ਣ ਵਧਣ ਫੁੱਲਣ ਅਤੇ ਲੈ ਹੋਣ ਦਾ ਸਿਲਸਿਲਾ ਚੱਲਦਾ ਹੈ। ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਹਨ ਜੀ। ਬੱਚੇ ਹੋਣ ਦੇ ਨਾਤੇ ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਹੋਰ ਕਿਸੇ ਸ਼ਖਸੀਅਤ 'ਤੇ ਕਿਵੇਂ ਛੱਡ ਸਕਦਾ ਹੈ? ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ, ਫੰਡਾਮੈਂਟਲ ਐਂਡ ਅਸੈਂਸ਼ੀਅਲ ਪਰਪਜ਼ ਆਫ ਲਾਈਫ, ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮੰਨਣਾ ਹੀ ਹੈ। ਇਸ ਆਤਮਿਕ ਮਨੋਰਥ ਲਈ ਅਕਾਲ ਪੁਰਖ ਨੇ ਜੀਵਾਂ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਪਿਆਰ ਦੀ ਚਿਣਗ ਪ੍ਰਵੇਸ਼ ਕਰ ਦਿੱਤੀ ਤਾਂ ਕਿ ਜੀਵ ਇਸ ਇਲਾਹੀ ਪਿਆਰ ਦੀ ਖਿੱਚ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਦੇ ਪਿਆਰ ਦੀ ਮਿਕਨਾਤੀਸ ਵੱਲ ਆਪੋ ਹੀ ਸਹਿਜ ਸੁਭਾਏ ਅਣਜਾਣੇ ਖਿਚਿੰਦਾ ਜਾਏ। ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ। ਇਲਾਹੀ ਪ੍ਰੇਮ ਡੋਰੀ ਦੇ ਨਾਲ ਹੀ ਸਾਰੀ ਕਾਇਨਾਤ ਚੱਲ ਰਹੀ ਹੈ, ਉਪਜ ਰਹੀ ਹੈ, ਪਾਲਣ ਪੋਸ਼ਣ ਹੋ ਰਿਹਾ ਹੈ, ਪ੍ਰਫੁੱਲਤ ਹੋ ਰਹੀ ਹੈ। ਜੀਵਨ ਦੀ ਸਾਰ ਰੂਪ ਹੈ, ਜੀਵਨ ਦੀ ਰਵਾਨਗੀ ਹੈ, ਜੀਵਨ ਦੀ ਲੈ ਹੁੰਦੀ ਹੈ। ਜਤਰ ਤਤਰ ਦਿਸਾ ਵਿਸਾ ਓਏ ਫੈਲਿਓ ਅਨੁਰਾਗ, ਜੇਤਾ ਕੀਤਾ ਤੇਤਾ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਸਗਲ ਆਕਾਰ। ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੈ ਹੁਕਮੇ ਸਮਾਵੈ। ਇਹ ਪ੍ਰੇਮ ਡੋਰੀ, ਇਹ ਡਿਵਾਈਨ ਥਰੈਡ ਆਫ ਲਵ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਹੀ ਲਿਖੀ ਹੋਈ ਹੈ, ਇਹ ਨਾਲ ਹੀ ਓਤ ਪੋਤ ਹੈ, ਭਰਪੂਰ ਹੈ, ਜੀਵਨ ਰੌ ਹੈ, ਜੀਵਨ ਰਵਾਨਗੀ ਹੈ, ਦਵੱਲੀ ਹੈ, ਸਦੀਵੀ ਹੈ, ਅਟਲ ਹੈ, ਅਪੁੱਲ ਹੈ, ਅਮਿੱਟ ਹੈ, ਅਤੁੱਟ ਹੈ, ਅਕਹਿ ਹੈ, ਅਲਿਖ ਹੈ, ਅਦਿੱਖ ਹੈ, ਜੀਵਨ ਹੈ, ਧਰਮ ਹੈ। ਪ੍ਰਿਤ ਪਾਲੇ ਜੀਅਨ ਬਹੁ ਭਾਂਤ, ਜੋ ਜੋ ਰਸਿਓ ਸੋ ਤਿਸੇ ਤੇ ਆਤ। ਮੂੰਹ ਲਾਲਨ ਸਿਉ ਪ੍ਰੀਤ ਬਨੀ ਰਹਾਓ, ਤੋਰੀ ਨਾ ਟੁੱਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਕੁਦਰਤ ਦੀ ਇਸ ਪ੍ਰੇਮ ਡੋਰੀ ਦੀ ਇਲਾਹੀ ਖਿੱਚ ਨੂੰ ਧਰਮ, ਮਜ਼ਹਬ ਜਾਂ ਪਰਮਾਰਥ ਕਿਹਾ ਜਾਂਦਾ ਹੈ। ਧਿਆਨ ਦੇਣਾ ਜੀ ਕਿ ਕੁਦਰਤ ਦੀ ਇਸੇ ਪ੍ਰੇਮ ਡੋਰੀ ਦੀ ਇਲਾਹੀ ਖਿੱਚ ਨੂੰ ਧਰਮ, ਮਜ਼ਹਬ ਜਾਂ ਪਰਮਾਰਥ ਕਿਹਾ ਜਾਂਦਾ ਹੈ, ਕਿਉਂਕਿ ਇਹੋ ਪ੍ਰੇਮ ਡੋਰੀ ਜੀਵ ਨੂੰ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਅਨਕੋਨਸ਼ੀਅਸਲੀ ਹੀ ਖਿੱਚ ਰਹੀ ਹੈ। ਹਾਂਜੀ, ਇਸ ਤਰ੍ਹਾਂ ਇਲਾਹੀ ਇਹ ਪ੍ਰੀਤ ਡੋਰੀ ਸਹਿਜੇ ਹੀ ਇਹਨਾਂ ਜੂਨਾਂ ਨੂੰ ਅਕਾਲ ਪੁਰਖ ਵੱਲ ਅਣਜਾਣੇ ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਕਰਦੀ ਹੈ ਇਹ ਪ੍ਰੀਤ ਡੋਰੀ, ਅਤੇ ਉਹਨਾਂ ਦੀ ਕਲਿਆਣ ਦਾ ਸੱਚਾ ਸੁੱਚਾ ਅਪੁੱਲ ਅਤੇ ਅਟਲ ਸਾਧਨ ਜਾਂ ਧਰਮ ਹੈ। ਇਹੋ ਇਲਾਹੀ ਪ੍ਰੀਤ ਦੀ ਖਿੱਚ ਹੀ ਉਹਨਾਂ ਲਈ ਆਤਮਿਕ ਧਰਮ ਪ੍ਰਚਾਰ ਵੀ ਹੈ। ਹਾਂਜੀ, ਇਹੀ ਇਲਾਹੀ ਪ੍ਰੀਤ ਡੋਰੀ ਉਹਨਾਂ ਸਾਰੇ ਜੀਵਾਂ ਲਈ ਆਤਮਿਕ ਧਰਮ ਪ੍ਰਚਾਰ ਦਾ ਇੱਕ ਸਾਧਨ ਵੀ ਹੈ। 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਹੀ ਕਮਾ ਰਹੀਆਂ ਹਨ ਅਤੇ ਸੁਤੇ ਸਿੱਧ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ। ਇਹਨਾਂ ਜੂਨਾਂ ਲਈ ਤੁਰ ਅੰਤਰ ਆਤਮੇ ਵਗ ਰਹੀ ਪ੍ਰੀਤ ਡੋਰੀ, ਪ੍ਰੀਤ ਖਿੱਚ ਜਾਂ ਜੀਵਨ ਰੋਣ ਨਾਲ ਸੁਰ ਹੋਣਾ, ਉਸਦੇ ਨਾਲ ਜੁੜਨਾ, ਜੀਣਾ, ਥੀਣਾ, ਲੈ ਹੋਣਾ ਅਤੇ ਉਹਨਾਂ ਦਾ ਧਰਮ, ਮਜ਼ਹਬ, ਪਰਮਾਰਥ, ਪਾਠ, ਦੀਨ, ਇਮਾਨ, ਪੂਜਾ, ਭਜਨ, ਭਗਤੀ, ਮਰਿਆਦਾ, ਰਵਾਇਤਾਂ, ਨਿਤਨੇਮ, ਕਰਮ ਕਾਂਡ, ਕਲਿਆਣ ਹੈ। ਇਹਨਾਂ ਜੂਨਾਂ ਨੂੰ ਕਿਸੇ ਹੋਰ ਬਾਹਰਲੇ ਮਨ ਘੜੇ, ਸਿੱਧੇ ਸਿੱਖੇ ਸਿਖਾਏ, ਸਮਝੇ ਸਮਝਾਏ, ਓਪਰੇ ਅਤੇ ਅਡਰੇ ਬਦਲਵੇਂ ਚਿਲਕਵੇਂ ਵਾਲੇ ਦੇ ਵੇਸਾਂ ਵਾਲੇ ਧਰਮ ਦੀ ਲੋੜ ਨਹੀਂ ਅਤੇ ਇਸੇ ਕਾਰ ਕਿਸੇ ਬਾਹਰਲੇ ਦਿਮਾਗੀ ਗਿਆਨ ਵੱਲ ਧਰਮ ਪ੍ਰਚਾਰ ਦੀ ਵੀ ਲੋੜ ਨਹੀਂ। ਇਹ ਪ੍ਰੇਤ ਡੋਰੀ ਦੀ ਖਿੱਚ ਦਵੱਲੀ ਟੂ ਵੇ ਟ੍ਰੈਫਿਕ ਆਫ ਲਵ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਪ੍ਰੇਮ ਡੋਰੀ ਨਾਲ ਜੀਵਾਂ ਨੂੰ ਆਪਣੇ ਵਿੱਚ ਖਿੱਚ ਰਿਹਾ ਹੈ ਅਤੇ ਦੂਜੇ ਪਾਸੇ ਇਹ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਮੋੜਵੇਂ ਜਵਾਬ ਵਿੱਚ, ਹਾਂਜੀ, ਇਨ ਰਿਸਪੋਂਸ ਜੀਵ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਫਿਰ ਦੁਹਰਾ ਦਈਏ ਕਿ ਇੱਕ ਪਾਸੇ ਅਕਾਲ ਪੁਰਖ ਆਪਣੀ ਪ੍ਰੀਤ ਡੋਰੀ ਨਾਲ ਜੀਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਅਤੇ ਦੂਜੇ ਪਾਸੇ ਇਸ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਮੋੜਵੇਂ ਜਵਾਬ ਵਿੱਚ ਜੀਵ ਅਕਾਲ ਪੁਰਖ ਵੱਲ ਖਿਚਿੰਦਾ ਜਾਂਦਾ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਖਿੱਚ ਦੀ ਇਲਾਹੀ ਧਰਮ ਹੈ ਅਤੇ ਇਹੀ ਇਲਾਹੀ ਧਰਮ ਜੀਵ ਦੇ ਨਾਲ ਹੀ ਧੁਰੋਂ ਲਿਖਿਆ ਆਉਂਦਾ ਹੈ। ਇਸ ਨਾਲ ਲਿਖੇ ਇਲਾਹੀ ਧਰਮ ਲਈ ਕਿਸੇ ਬਾਹਰਲੇ ਧਰਮ ਪ੍ਰਚਾਰ ਦੀ ਲੋੜ ਨਹੀਂ। ਅਕਾਲ ਪੁਰਖ ਨੇ ਇਹਨਾਂ ਜੂਨਾਂ ਦੇ ਜੀਵਾਂ ਨੂੰ ਭਿੰਨ ਭਿੰਨ ਰੰਗ ਬਿਰੰਗੀਆਂ ਸ਼ਕਲਾਂ ਸੂਰਤਾਂ ਨਾਲ ਸਜਾਇਆ ਹੈ ਅਤੇ ਇਹਨਾਂ ਨੂੰ ਅਡਰੀਆਂ ਬੋਲੀਆਂ ਅਤੇ ਸੋਚ ਸ਼ਕਤੀ ਬਖਸ਼ੀਆਂ ਹਨ। ਇਹਨਾਂ ਜੂਨਾਂ ਨਾ ਹਿੰਦੂ, ਨਾ ਈਸਾਈ, ਨਾ ਮੁਸਾਈ ਹਨ। ਨਿਰੋਲ ਆਪਣੇ ਆਪਣੇ ਆਪੋ ਆਪਣੇ ਕੁਦਰਤੀ ਚਿੰਨ੍ਹਾਂ ਵਿੱਚ ਵਿਚਰਦੀਆਂ ਹਨ। ਇਹਨਾਂ ਜੂਨਾਂ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਬਖਸ਼ੀ ਹੈ ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜਰਾਨ ਕਰਦੇ ਹੋਏ ਸਹਿਜੇ ਹੁਕਮ ਰਜਾਈ ਚੱਲਣਾ ਦੇ ਇਲਾਹੀ ਉਪਦੇਸ਼ ਨੂੰ ਅਣਜਾਣੇ ਕਮਾਉਂਦੇ ਹੋਏ ਆਪਣੇ ਕਰਤੇ ਵੱਲ ਰੁੜੀ ਜਾ ਰਹੀਆਂ ਹਨ। ਉਦਾਹਰਣ ਦੇ ਤੌਰ 'ਤੇ ਫੁੱਲ ਦੀ ਮਿਸਾਲ ਲਈਏ। ਫੁੱਲ ਦੇ ਬੀਜ ਅੰਦਰ ਧੁਰੋਂ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਫਿਰ ਉਸ ਬੂਟੇ ਦੇ ਤਣੇ, ਟਾਹਣੀਆਂ, ਪੱਤਿਆਂ, ਕੰਡਿਆਂ, ਫਲ, ਫੁੱਲ, ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ ਆਦਿ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਹੀ ਗੁਪਤ ਤੌਰ 'ਤੇ ਪ੍ਰਵੇਸ਼ ਹੁੰਦਾ ਹੈ। ਇਸ ਤਰ੍ਹਾਂ 84 ਲੱਖ ਜੂਨਾਂ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਰੰਗ ਰੇ 84 ਲੱਖ ਜੂਨਾਂ ਇਲਾਹੀ ਹੁਕਮ ਦੀ ਰਵਾਨਗੀ ਦੇ ਰੋੜ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਅਟੁੱਟ ਸਿਮਰਨ ਕਰ ਰਹੀਆਂ ਹਨ। ਇਸ ਤਰ੍ਹਾਂ ਇਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਲਾਹੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਧਿਆਨ ਦੇਣਾ ਜੀ, 84 ਲੱਖ ਜੂਨਾਂ ਵਿੱਚੋਂ ਜੀਵ ਵਿਚਰਦਾ ਹੋਇਆ ਜਦ ਇਹ ਸ਼੍ਰੋਮਣੀ ਜੂਨ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਫਿਰ ਇਸ ਅਕਾਲ ਪੁਰਖ ਇਸ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਕਿਹੜੀਆਂ ਕਿਹੜੀਆਂ ਦਾਤਾਂ ਬਖਸ਼ਦਾ ਹੈ ਜੀ? ਪਹਿਲੀ ਦਾਤ ਹੈ ਆਪਣਾ ਸਰੂਪ, ਓਨ ਇਮੇਜ। ਦੂਸਰੀ ਤੀਖਣ ਬੁੱਧੀ, ਪ੍ਰੋਫਾਉਂਡ ਇੰਟੈਲੀਜੈਂਸ। ਤੀਸਰੀ ਨਿਰਣੈ ਸ਼ਕਤੀ, ਡਿਸਕ੍ਰਿਮੀਨੇਟਿੰਗ ਪਾਵਰ। ਚੌਥੀ ਵਿਕਸਿਤ ਹੋਮੇ ਡਿਵੈਲਪਡ ਈਗੋ। ਉੱਪਰ ਲਿਖੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ ਆਤਮਿਕ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਸਾਰੇ ਜੀਵਾਂ ਦੇ ਅੰਤਰ ਅੰਤਰ ਆਤਮੇ ਹੀ ਸਹਿਜ ਸੁਭਾਏ ਅਣਜਾਣੇ ਸਦੀਵੀ ਸੰਪੂਰਨ ਅਪੁੱਲ ਇਕਸਾਰ ਹੋ ਰਿਹਾ ਹੈ। ਹਾਂਜੀ, ਇਹ ਇਲਾਹੀ ਧਰਮ ਦਾ ਪ੍ਰਚਾਰ ਸਾਰੇ ਜੀਵਾਂ ਦੇ ਅੰਤਰ ਆਤਮੇ ਸਹਿਜ ਸੁਭਾਏ ਅਣਜਾਣੇ ਸੰਪੂਰਨ ਅਪੁੱਲ ਇਕਸਾਰ ਹੋ ਰਿਹਾ ਹੈ। 84 ਲੱਖ ਜੂਨਾਂ ਤਾਂ ਇਲਾਹੀ ਧਰਮ ਪ੍ਰਚਾਰ ਦਾ ਅਪੋਲ ਅਤੇ ਅਣਜਾਣੇ ਹੀ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿੱਚ ਏਹੜ ਤੇਹੜ ਸੰਸੇ ਦੁਆਰਾ ਹੋਮੇ ਦੀ ਹਨੇਰੀ ਕਾਰ ਕੋਠਰੀ ਵਿੱਚ ਕੈਦ ਹੋ ਜਾਂਦੀ ਹੈ ਇਨਸਾਨੀ ਜੂਨ। ਅਤੇ ਇਸ ਤਰ੍ਹਾਂ ਇਨਸਾਨ ਇਲਾਹੀ ਹੁਕਮ ਦੀ ਰਵਾਨਗੀ ਤੋਂ ਨਿਕਲ ਕੇ ਜੀਵਨ ਰੋਂ ਤੋਂ ਬੇਸੁਰਾ ਹੋ ਕੇ ਆਊਟ ਆਫ ਟਿਊਨ ਹੋ ਜਾਂਦਾ ਹੈ ਅਤੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਇਨਸਾਨ ਦੇ ਇਸ ਆਪ ਹੁਦਰੇਪੁਣ ਅਤੇ ਇਸ ਬੇਮੁਖਤਾਈ ਦੀ ਹਾਲਤ 'ਤੇ ਤਰਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵੱਲ ਮੋੜਨ ਲਈ ਅਤੇ ਆਤਮਿਕ ਮੰਡਲ ਦੀ ਸੋਝੀ ਦੇਣ ਲਈ ਧੁਰੋਂ ਗੁਰ ਅਵਤਾਰ ਦੁਨੀਆਂ ਵਿੱਚ ਪਠਾਏ, ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਅਤੇ ਸਾਡੀ ਜੀਵਨ ਸੇਧ ਬਖਸ਼ੀ। ਉਹਨਾਂ ਨੇ ਆਪੋ ਆਪਣੀਆਂ ਬਾਣੀਆਂ ਰਚੀਆਂ। ਇਸ ਤੋਂ ਇਲਾਵਾ ਸਮੇਂ ਸਮੇਂ ਸਿਰ ਆਤਮਿਕ ਜੀਵਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਵੀ ਸਾਨੂੰ ਆਤਮਿਕ ਪ੍ਰੇਰਣਾ, ਅਗਵਾਈ ਅਤੇ ਸਹਾਇਕ ਦੇਣ ਲਈ ਦੁਨੀਆਂ ਵਿੱਚ ਵਿਚਰਦੇ ਰਹਿੰਦੇ ਹਨ। ਇਹ ਸਾਰਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁੱਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ ਤਾਂ ਕਿ ਅਸੀਂ ਹੋਮੇ ਦੇ ਪਰਮ ਭੁਲਾਵੇਂ ਨੂੰ ਮਹਿਸੂਸ ਕਰਕੇ ਆਪਣੇ ਕਰਤੇ ਅਕਾਲ ਪੁਰਖ ਦੇ ਹੁਕਮ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ। ਹਾਂਜੀ, ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ ਜਿਸ ਦੁਆਰਾ ਅਸੀਂ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁੱਖ ਹੋ ਕੇ ਆਪਣੇ ਕਰਤੇ ਨੂੰ ਭੁੱਲ ਗਏ ਹਾਂ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਹੈ। ਇਹ ਇਲਾਹੀ ਉਪਦੇਸ਼ ਨੂੰ ਕਮਾਉਣ ਲਈ ਸਾਡੇ ਅਵਾਰਾ ਆਜ਼ਾਦ ਬੇਲਗਾਮੇ ਮਨ ਨੂੰ ਸਮਝਾਉਣ, ਟੁੰਬਣ, ਪ੍ਰੇਰਨ, ਉਕਸਾਉਣ, ਰਿਜਾਉਣ, ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਦੀ ਸੇਵਾ ਦੀ ਲੋੜ ਹੈ। ਮਨ ਅਸਮਝ ਸਾਧ ਸੰਗ ਪਤਿਆਨਾ, ਡੋਲਣ ਤੇ ਚੂਕਾ ਠਹਿਰਾਇਆ, ਸਾਧ ਸੰਗਤ ਕੇ ਆਸਰੇ ਪ੍ਰਭ ਸਿਉਂ ਰੰਗ ਲਾਏ। ਹਾਂਜੀ, ਮਿਲ ਸੰਗਤ ਸ਼ਰਧਾ ਉਪਜੈ ਗੁਰ ਸ਼ਬਦੀ ਹਰ ਹਰ ਰਸ ਚਾਖ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹੈ ਹਰ ਹਰ ਨਾਮ ਬਖਾਨ ਕੋਟ ਕਰਮ ਕਰ ਦੇਹ ਨਾ ਸੋਧਾ ਸਾਧ ਸੰਗਤ ਮੈਂ ਮਨ ਪ੍ਰਬੋਧਾ। ਅਸੀਂ ਆਪਣੀ ਆਜ਼ਾਦੀ ਅਸੀਂ ਆਪਣੀ ਮਰਜ਼ੀ ਸਿਆਣਪ ਦੁਆਰਾ ਰੱਬ ਦੇ ਰੱਬ ਤੋਂ ਵਿਛੜੇ ਹੋਏ ਹਾਂ। ਸਾਧ ਸੰਗਤ ਦੇ ਸਿਮਰਨ ਦੁਆਰਾ ਜੇ ਕਦੇ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਣਕਾ ਮਾਤਰ ਸੱਚਾ ਸੁੱਚਾ ਇਲਾਹੀ ਚਾਹੋ ਸੱਚਾ ਸੁੱਚਾ ਇਲਾਹੀ ਉਮਾਓ ਰੀਝ ਤਾਂ ਜਾਗੇ ਤਾਂ ਸ਼ਰਧਾ ਭਾਵਨੀ ਦਾ ਝਲਕਾ ਵੱਜੇ ਤਾਂ ਸਤਿਗੁਰ ਆਪਣੇ ਇਲਾਹੀ ਬਿਰਦ ਦੁਆਰਾ ਬੇਅੰਤ ਮਿਹਰ ਬਖਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਸੱਚ ਤਾਂ ਇਹ ਹੈ ਕਿ ਆਤਮਕ ਰੁਚੀ ਆਤਮਕ ਤਾਂਗ ਖਿੱਚ ਪ੍ਰੀਤ ਪਿਆਰ ਪ੍ਰੇਮ ਡੋਰੀ ਸ਼ਬਦ ਨਾਮ ਇਲਾਹੀ ਦਾਤ ਗੁਰਪ੍ਰਸਾਦ ਹੈ। ਇਹ ਗੁਰਬਖਸ਼ਿਸ਼ ਹੈ, ਇਹ ਨਦਰ ਕਰਮ ਹੈ, ਇਹ ਪਿਰਮ ਪਿਆਲਾ ਹੈ, ਇਹ ਗ੍ਰੇਸ ਹੈ। ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤਾਂ ਦੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ। ਧਿਆਨ ਦੇਣਾ ਜੀ, ਜਦ ਕਦੇ ਜੀਵ ਸਿਮਰਨ ਦੁਆਰਾ ਸਾਧ ਸੰਗਤ ਵਿੱਚ ਇਲਾਹੀ ਡੋਰੀ ਦਾ ਪ੍ਰੇਮ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਅਕਾਲ ਪੁਰਖ ਦੀ ਤਾਂਗ ਖਿੱਚ ਪਿਆਰ ਉਪਜਦਾ ਹੈ ਤੇ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਸ਼ਾਂਤੀ ਮਾਣਦਾ ਹੈ। ਜੀਵ ਮਾਇਆ ਦੇ ਭਰਮ ਭੁਲਾਵੇ ਅੰਦਰ ਮਾਇਕੀ ਦਲਦਲ ਵਿੱਚ ਪਲਚ ਪਲਚ ਕੇ ਦੁਖੀ ਜੀਵਨ ਬਤੀਤ ਕਰ ਰਿਹਾ ਹੈ, ਪਰ ਬਾਵਜੂਦ ਦੁਖਦਾਈ ਜੀਵਨ ਦੇ ਉਹ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉਪਰਾਲਾ ਨਹੀਂ ਕਰਦਾ ਕਿਉਂਕਿ ਇਸ ਦੀ ਉਸਨੂੰ ਸੋਝੀ ਹੀ ਨਹੀਂ। ਕੋਈ ਐਸੀ ਅਵਸਥਾ ਵੀ ਹੈ ਜਿੱਥੇ ਦੁੱਖ ਕੋਈ ਨਹੀਂ, ਸਦਾ ਸੁੱਖ ਹੈ, ਸਦਾ ਖੈਰ ਹੈ। ਪਰ ਜੇਕਰ ਜੀਵ ਨੂੰ ਐਸੀ ਉੱਚੀ ਸੁੱਚੀ ਅਵਸਥਾ ਦਾ ਗਿਆਨ ਅਤੇ ਨਿਸ਼ਚਾ ਹੋ ਜਾਏ ਤਾਂ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਅਤੇ ਤੰਗ ਆ ਕੇ ਇਸ ਵਿੱਚੋਂ ਨਿਕਲਣ ਦੀ ਲਾਲਸਾ ਕਰਦਾ ਹੈ, ਪਰ ਫਿਰ ਵੀ ਨਿਕਲਣ ਨਹੀਂ ਹੁੰਦਾ ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਹਠੀਲੀ ਫੌਜ ਦਾ ਟਾਕਰਾ ਕਰਨਾ ਉਸ ਲਈ ਅਸੰਭਵ ਹੈ। ਇਸ ਤਰ੍ਹਾਂ ਮਾਇਆ ਦੇ ਦੁੱਖਾਂ ਤੋਂ ਅੱਕ ਕੇ ਮਾਇਆ ਦੇ ਦੁੱਖਾਂ ਤੋਂ ਬੇਬਸ ਹੋ ਕੇ ਬੈਰਾਗ ਵਿੱਚ ਆ ਕੇ ਜਦ ਜੀਵ ਸੱਚੇ ਦਿਲੋਂ ਆਪਣੇ ਸਤਿਗੁਰੂ ਪਾਸ ਉੱਪਰ ਪੁਜਾ ਕਰ ਮੈਂ ਗੁਰਪੇ ਪੁਕਾਰਿਆ ਦੀ ਦੋਦੜੀ ਕਰਦਾ ਹੈ ਤਾਂ ਸਤਿਗੁਰੂ ਫੌਰਨ ਆਪਣੇ ਪਿਆਰੇ ਬੱਚੇ ਜੀਵ 'ਤੇ ਤਰੁੱਠ ਕੇ ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਅਪਣਾਇਆ ਦੀ ਕਲਾ ਵਰਤਾ ਕੇ ਜੀਵ ਨੂੰ ਮਾਇਆ ਦੀ ਦਲਦਲ ਵਿੱਚੋਂ ਕੱਢ ਕੇ ਆਪਣੇ ਇਲਾਹੀ ਗੱਲ ਨਾਲ ਲਾ ਲੈਂਦੇ ਹਨ। ਇਸ ਤਰ੍ਹਾਂ ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਗ ਲੱਗੀ ਰਹਿੰਦੀ ਹੈ, ਇੱਕ ਮਿਸਾਲ ਹੈ, ਇਗਜ਼ਾਮਪਲ ਦਿੰਦੇ ਹਨ ਮਹਾਂਪੁਰਖ ਕਿ ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਗ ਲੱਗੀ ਰਹਿੰਦੀ ਹੈ, ਉਸਨੂੰ ਲੱਭਣ ਕੇ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਇਸ ਤਰ੍ਹਾਂ ਜਦ ਅਸੀਂ ਆਪਣੀ ਇਲਾਹੀ ਮਾਂ ਨੂੰ ਭੁੱਲ ਕੇ ਉਸ ਤੋਂ ਵਿਛੜੇ ਹਾਂ, ਜੁਗਾਂ ਜੁਗਾਂਤਰਾਂ ਤੋਂ ਅਕਾਲ ਪੁਰਖ ਗੁਰੂ ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ ਆਪਣੇ ਅੰਸ਼ ਜੀਵ ਦੇ ਹਿਰਦੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਹੈ ਤਾਂ ਕਿ ਜੀਵ ਆਪਣੇ ਹਿਰਦੇ ਦੀ ਸ਼ਰਧਾ ਦੇ ਤਾਕ ਖੋਲ੍ਹੇ ਅਤੇ ਅਕਾਲ ਪੁਰਖ ਧਾ ਕੇ ਆਪਣੇ ਗੁਆਚੇ ਬੱਚੇ ਨੂੰ ਮੁੜ ਆਪਣੇ ਗੱਲ ਨਾਲ ਲਾ ਸਕੇ। ਦੂਸਰੇ ਲਫਜ਼ਾਂ ਵਿੱਚ ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਗ ਕਰਦਾ ਹੈ ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਨਾਲ ਲਾ ਲੈਂਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਅਸੀਂ ਤਾਂ ਕਦੇ ਕਦਾਈ ਛਿੰਨ ਮਾਤਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਜਾਂ ਉਸ ਨੂੰ ਮਿਲਣ ਦੀ ਤਾਂਗ ਕਰਦੇ ਹਾਂ, ਪਰ ਅਕਾਲ ਪੁਰਖ ਜੁਗਾਂ ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਤਰੀਕੇ ਨਾਲ ਗੱਲ ਲਾਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ। ਭਾਵੇਂ ਅਸੀਂ ਇਸ ਆਤਮਿਕ ਤਾਂਗ, ਇਸ ਆਤਮਿਕ ਪਿਆਰ, ਇਸ ਖਿੱਚ, ਇਸ ਮਿਹਰ, ਇਸ ਬਖਸ਼ਿਸ਼, ਇਸ ਗੁਰਪ੍ਰਸਾਦ ਤੋਂ ਅਣਜਾਣ ਹਾਂ, ਇਸ ਇਲਾਹੀ ਤਾਂਗ ਖਿੱਚ ਪਿਆਰ ਪ੍ਰੀਤ ਡੋਰੀ ਨੂੰ ਧਰਮ ਪ੍ਰਚਾਰ ਕਿਹਾ ਜਾਂਦਾ ਹੈ। ਸਾਡੀ ਨਿਮਖ ਮਾਤਰ ਤਾਂਗ ਸਾਡੀ ਨਿਮਖ ਮਾਤਰ ਖਿੱਚ ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਘ, ਮਾਂ ਮਮਤਾ ਵਾਲਾ ਪਿਆਰ ਅਤੇ ਉਛਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਅਤੇ ਤੀਖਣ ਹੈ। ਇਸੇ ਨੂੰ ਇਲਾਹੀ ਬਿਰਧ ਕਿਹਾ ਜਾਂਦਾ ਹੈ। ਫਿਰ ਦੁਹਰਾ ਦੇਈਏ ਕਿ ਸਾਡੀ ਨਿਮਖ ਮਾਤਰ ਤਾਂਘ ਖਿੱਚ ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਘ ਅਤੇ ਪਿਆਰ ਅਤੇ ਉਛਾਲ ਅਤੇ ਮਾਂ ਮਮਤਾ ਵਾਲੀ ਪ੍ਰੀਤ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਅਤੇ ਤੀਖਣ ਹੈ ਅਕਾਲ ਪੁਰਖ ਦੀ। ਇਸੇ ਨੂੰ ਇਲਾਹੀ ਬਿਰਧ ਕਿਹਾ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰੰਤ ਮਾਤਰ, ਸਿਮਰਨ ਤਾਂ ਹੈ ਬਾਰ ਬਾਰ ਗੁਰ ਹੇਤ ਹੈ। ਇਹ ਇਲਾਹੀ ਬਿਰਧ ਸਦ ਬਖਸ਼ਿੰਦ ਹੈ, ਸਦ ਮਿਹਰਬਾਨ ਹੈ, ਔਗਣ ਕੋਲਾ ਚਿਤਾਰੇ ਹੈ। ਹਾਂਜੀ, ਇਹ ਇਲਾਹੀ ਜੋ ਬਿਰਧ ਹੈ ਅਕਾਲ ਪੁਰਖ ਦਾ, ਇਹੀ ਪ੍ਰੀਤ ਡੋਰੀ ਹੈ, ਪ੍ਰੇਮ ਪਿਆਲਾ ਹੈ, ਇਹ ਗੁਰਪ੍ਰਸਾਦ ਹੈ, ਇਹ ਹੁਕਮ ਹੈ, ਇਹ ਸ਼ਬਦ ਹੈ, ਇਹ ਨਾਮ ਹੈ। ਇਹ ਬਿਰਧ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਓਤ ਪੋਤ ਵਰਤ ਰਿਹਾ ਹੈ। ਦੂਸਰਾ, ਇਨਸਾਨੀ ਜੂਨ ਵਿੱਚ ਜੀਵ ਦੀ ਭੁੱਲ ਜਾਂ ਬੇਮੁਖਤਾ ਦੀ ਹਾਲਤ ਵਿੱਚ ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤ ਰਿਹਾ ਹੈ। ਤੀਸਰਾ, ਗੁਰਬਾਣੀ ਕੀਰਤਨ ਕਥਾ ਅਤੇ ਸਾਧ ਸੰਗਤ ਦੁਆਰਾ ਵਰਤ ਰਿਹਾ ਹੈ। ਹਾਂਜੀ, ਇਹ ਬਿਰਧ ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ ਅਕਾਲ ਪੁਰਖ ਵੱਲ ਰੁਚੀ, ਤਾਂਘ, ਸ਼ਰਧਾ, ਕਾਂਖੀ, ਭੁੱਖ ਪਿਆਸ ਲੱਗ ਜਾਏ ਤਾਂ ਸਤਿਗੁਰ ਦੀ ਅੰਤਰ ਆਤਮੇ ਨਦਰ ਕਰਮ ਦੁਆਰਾ ਆਤਮਕ ਗਿਆਨ ਦਾ ਅਨੁਭਵ, ਇਲਾਹੀ ਰਸ ਰੰਗ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਖਿੱਚ ਇਸ ਬਿਰਧ ਦਾ ਪ੍ਰਗਟਾਵਾ ਹੁੰਦਾ ਹੈ। ਹਾਂਜੀ, ਬਿਜਲੀ ਦਾ ਨਿਰਾ ਪੂਰਾ ਇਲਾਹੀ ਗਿਆਨ ਸਿਰਫ ਦਿਮਾਗ ਦਾ ਵਿਸ਼ਾ ਹੈ। ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ, ਪਰਸਨਲ ਐਕਸਪੀਰੀਅੰਸ ਆਫ ਇਲੈਕਟ੍ਰਿਕ ਸ਼ੌਕ ਕਰਾਉਣ ਤੋਂ ਸਮਰਥ ਹੈ। ਦਿਮਾਗੀ ਗਿਆਨ ਇਹ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨੂੰ ਛੂਹਣਾ ਲਾਜ਼ਮੀ ਹੈ। ਐਨ ਇਸੇ ਤਰ੍ਹਾਂ ਧਰਮ ਦਾ ਇਲਾਹੀ ਗਿਆਨ ਸਾਡੀ ਧਾਰਮਿਕ ਵਾਕਫੀਅਤ, ਉਕਤੀਆਂ, ਜੁਗਤੀਆਂ ਹਾਂਜੀ ਤਾਂ ਵਧਾ ਸਕਦਾ ਹੈ, ਪਰ ਇਹ ਗਿਆਨ ਉੱਚੇ ਸੁੱਚੇ ਆਤਮਿਕ ਜੀਵਨ, ਡਿਵਾਈਨ ਲਾਈਫ, ਥਰ ਥਰਾਉਂਦੇ ਜੀਵਨ, ਲਰਜ਼ਰਾਉਂਦੇ ਜੀਵਨ, ਸਿਮਰਨ ਵਾਲੇ ਜੀਵਨ, ਪਿਆਰ ਵਾਲੇ ਜੀਵਨ, ਰਸ ਵਾਲੇ ਜੀਵਨ, ਰੰਗ ਵਾਲੇ ਜੀਵਨ, ਸ਼ਾਂਤੀ, ਰੁਣ ਚੁਣ, ਨਾਮ ਖੁਮਾਰੀ ਵਾਲੇ ਜੀਵਨ, ਬਿਸਮਾਦੀ ਅਨਹਦ ਧੁਨੀ ਇਲਾਹੀ ਅਹਿਲਾਦ ਵਾਲੇ ਜੀਵਨ, ਸਹਿਜ ਸਮਾਧ ਵਾਲੇ ਜੀਵਨ ਦਾ ਅਨੁਭਵੀ ਤਜਰਬਾ ਨਹੀਂ ਕਰਾ ਸਕਦਾ। ਇਹ ਅਨੁਭਵੀ ਆਤਮਿਕ ਤਜਰਬਾ, ਇੰਟਿਊਸ਼ਨਲ ਡਿਵਾਈਨ ਐਕਸਪੀਰੀਅੰਸਿਸ, ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸਿਮਰਨ, ਜੀਵਨ ਦੀਆਂ ਆਤਮਿਕ ਦਾਮਨਿਕ ਕਿਰਨਾਂ ਦੀ ਮਹਿਕ, ਡਿਵਾਈਨ ਮੈਗਨੇਟਿਕ ਵਾਈਬ੍ਰੇਸ਼ਨਸ ਐਂਡ ਫਰੈਗਰੈਂਸ ਦੁਆਰਾ ਹੀ ਹੋ ਸਕਦਾ ਹੈ, ਜੋ ਕਿ ਉੱਤਮ ਜਗਿਆਸੂ ਦੇ ਅੰਤਰ ਆਤਮੇ ਅਣਜਾਣੇ ਅਛੋਪ ਅਤੇ ਅਪੋਲ ਹੀ ਲਾਗ ਨਾਲ, ਇਨਫੈਕਸ਼ਨ ਨਾਲ, ਛੋਹ ਨਾਲ, ਚਿਣਗ ਨਾਲ ਟੁੰਬ ਕੇ, ਜਗਾ ਕੇ, ਪ੍ਰੇਮ ਬਾਣ ਮਾਰ ਕੇ, ਬੱਤੀ ਨਾਲ ਬੱਤੀ ਜਗਾ ਕੇ, ਨਦਰ ਕਰਮ ਕਰਕੇ, ਗੁਰਪ੍ਰਸਾਦ ਦੁਆਰਾ ਹੀ ਮਾਇਕੀ ਜੀਵਨ ਨੂੰ ਬਦਲ ਕੇ ਨਵਾਂ ਆਤਮਿਕ ਜੀਵਨ ਜੀਵਨ ਬਖਸ਼ ਦਿੰਦੀ ਹੈ। ਦੀਪਕ ਤੇ ਦੀਪਕ ਪ੍ਰਗਾਸਿਆ, ਤ੍ਰਿਪਵਨ ਜੋਤ ਦਿਖਾਈ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਇਸ ਤਰ੍ਹਾਂ ਆਤਮਿਕ ਮੰਡਲ ਅੰਦਰ ਧਰਮ ਦੇ ਪ੍ਰਚਾਰ ਜਾਂ ਵਿਕਾਸ ਲਈ ਅਕਾਲ ਪੁਰਖ ਨੇ ਆਪਣੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੁਆਰਾ ਅਟਲ, ਅਪੁੱਲ, ਸਦੀਵੀ ਜਾਂ ਬਦਲਣ ਵਾਲੇ ਅੰਤਰ ਆਤਮੇ ਗੁੱਝੇ, ਅਣਡਿੱਠੇ, ਅਣਸੁਣੇ, ਬੋਲੀਹੀਨ, ਚੁੱਪ ਚੁਪੀਤੇ, ਸਹਿਜ ਸੁਭਾਏ ਸਾਧਨ ਵਰਤੇ ਹਨ ਜੀ। ਨਾਉ ਨਾਨਕ ਬਖਸ਼ੀਸ਼ ਮਨ ਮੈਂ ਪ੍ਰਭੋ ਪ੍ਰੋਵਣਾ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਇਹ ਅੰਤਰ ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ ਗੂੜੇ ਗਿਆਨ, ਕਿਸੇ ਧੜੇ ਗਿਆਨ, ਕਿਸੇ ਫਿਲਾਸਫੀ, ਕਿਸੇ ਵਾਹ ਵਿਵਾਦ, ਕਿਸੇ ਕਰਮ ਕਾਂਡ, ਕਿਸੇ ਹੱਠ ਧਰਮ ਦੀ ਲੋੜ ਨਹੀਂ, ਕਿਉਂਕਿ ਇਹ ਇਲਾਹੀ ਦਾਤ ਮੋਲ ਨਾ ਮੁੱਲੀਐ ਤੋਲ ਨਾ ਤੁਲੀਐ ਜੋਰ ਨਾ ਮੰਗਣ ਦੇਣ ਨਾ ਜੋਰ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਹੈ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤਾਂ ਦੇਹ ਹੈ। ਕਿਸੇ ਮਹਾਂਪੁਰਖ ਨੇ ਸਿਮਰਨ ਜੀਵਨ ਦੀ ਬਾਬਤ ਇਉਂ ਦਰਸਾਇਆ ਹੈ ਜੀ ਕਿ ਸਤਿਗੁਰਾਂ ਨੇ ਫਕੀਰੀ ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ ਅਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ। ਸਿਮਰਨ ਅਤੇ ਧਿਆਨ ਦੇ ਦੋ ਅੱਖਰ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ ਪੜ੍ਹਨਾ ਅਤੇ ਲੋੜਾਂ ਤ੍ਰੈ ਕੁੱਲੀ ਜੁੱਲੀ ਗੁੱਲੀ ਇੱਕ ਘਰ ਇੱਕ ਪਹਿਨਣ ਦਾ ਬਸਤਰ ਅਤੇ ਖਾਣ ਨੂੰ ਰੋਟੀ ਇਹ ਤਿੰਨਾਂ ਤੈਅ ਸਮਾਨਾਂ ਦੇ ਦਰਾਨਾ ਰੰਗ ਫਕੀਰਾਂ ਸੰਤਾਂ ਨੇ ਦੀ ਆਪਣੀ ਆਪਣੀ ਮੌਜ ਦੀ ਸੁਰਤ ਦੀ ਖੁਸ਼ੀ ਅਨੁਸਾਰ ਹਾਂਜੀ ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਜਾਗ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਸਰਾ ਨਾਮ ਹੈ। ਹਾਂਜੀ ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਸਰਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ। ਹਾਂਜੀ ਇਹ ਫੋਕਾ ਜੋਤੋਂ ਟੁੱਟਵਾਂ ਰਟਨ ਇਹ ਸਿਮਰਨ ਨਹੀਂ ਹੈ। ਧਿਆਨ ਦੇਣਾ ਜੀ ਕਿਸੇ ਮਹਾਂਪੁਰਖ ਨੇ ਲਿਖਿਆ ਹੈ ਕਿ ਮੈਂ ਮੰਤਰ ਰਟਨ ਕਰਦੇ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਅਤੇ ਲੋਕਾਂ ਅਤੇ ਫੋਕਾ ਅਤੇ ਜੋਤੋਂ ਟੁੱਟਵਾਂ ਇਹ ਰਟਨ ਇਹ ਸਿਮਰਨ ਨਹੀਂ ਹੈ। ਇਹ ਸਿਮਰਨ ਨਹੀਂ ਕਰਦੇ ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਂਦਾ ਹੈ। ਹਾਂਜੀ ਉਹ ਜੀਵਨ ਖਮੀਰ ਦੇ ਅਸੂਲਾਂ 'ਤੇ ਹੁੰਦਾ ਹੈ ਅਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਦਾ ਵਾਲੇ ਜੀਵਨ ਦਾ ਜੇ ਟੋਟਾ ਲੱਭੇ ਉਸਦਾ ਖਮੀਰ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ। ਤਦ ਸਾਡਾ ਜੀਵਨ ਸਿਮਰਨ ਵਾਲਾ ਜੀਵਨ ਬਣ ਜਾਂਦਾ ਹੈ। ਸੁਣ ਸਖੀਏ ਸਾਧ ਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ। ਗੁਰਮੁਖ ਮਾਰਗ ਧਨ ਹੈ ਸਾਧ ਸੰਗਤ ਮਿਲ ਸੰਗ ਚਲਾਇਆ। ਅੱਠੇ ਪੈਰੀ ਨਾਮ ਦਾ ਜਾਰੀ ਰਹਿਣਾ ਉਹ ਲਗਾਤਾਰਤਾ ਹੈ ਜਿਸ ਦੀ ਚਾਰ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਇੱਕ ਅਮਰੀਕੀ ਕਵੀ ਹੋਇਆ ਹੈ ਜੋ ਆਤਮਕ ਕਵਿਤਾਵਾਂ ਲਿਖਦਾ ਸੀ। ਸੋ ਅੱਠੇ ਪੈਰੀ ਨਾਮ ਦਾ ਜਾਰੀ ਰਹਿਣਾ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਹੈ। ਐਮਰਸਨ ਲਗਾਤਾਰਤਾ ਨੂੰ ਲੱਭਦਾ ਹੈ ਪਰ ਉਸਨੂੰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਹੋ ਹੀ ਨਹੀਂ ਸਕਦੀ। ਸਤਿਗੁਰ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਦੇ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਹੋਏ ਕੋਲ ਸੰਤਾਂ ਕੋਲੋਂ ਮਿਲ ਸਕਦਾ ਹੈ। ਹਾਂਜੀ ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਦ ਦੀ ਨੇਮ ਦੀ ਪਾਲਣਾ ਹੈ। ਸਿਮਰਨ ਦੇ ਜੀਵਨ ਉੱਤੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਸਿਮਰਨ ਦੇ ਜੀਵਨ ਉੱਤੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਸਤਿਗੁਰੂ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਹ ਧੰਨ ਗੁਰੂ ਦਾ ਗੀਤ ਗਾਉਂਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਥੀ ਬਾਹਰ ਨਿਕਲ ਖੜੁੰਦੀ ਹੈ। ਹਾਂਜੀ ਸਿੱਖ ਫਕੀਰ ਬੇਹੰਗਮੀ ਮਾਰਗ ਦੇ ਚੱਲਣ ਵਾਲੇ ਲੋਕ ਹਨ। ਜਦ ਖੰਭ ਨਿਕਲ ਪੈਂਦੇ ਹਨ ਤਦ ਉਹ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਪਰ ਸੜਨ ਲੱਗਦੇ ਹਨ। ਹਾਂਜੀ ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੇ ਆਏ ਮਿਲ ਗੁਰਸਿੱਖ ਆਏ ਮਿਲ ਦੀ ਪ੍ਰਾਰਥਨਾ ਸਤਿਗੁਰੂ ਨੇ ਸਿਖਾਈ ਹੈ। ਬਿਨਾਂ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਲੱਭ ਸਕਦੀ। ਅੰਮ੍ਰਿਤ ਛਕਾਉਣਾ ਇਸ ਗੁੱਝੇ ਖਮੀਰ ਦੀ ਰਾਸ ਦੇਣੀ ਹੈ। ਹਾਂਜੀ ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰ ਮੰ ਸੰਧਾ ਗੁਰਮੁਖ ਗਾਡੀ ਰਾਹ ਚੱਲਣ ਦਾ। ਦੂਸਰਾ ਅੱਖਰ ਹੈ ਜੀ ਧਿਆਨ ढाई अखरी फकीरी है सिखां दी, पहला है सिमरन, दूसरा है ध्यान ते अद्धा अखर अलिप्त रहन दा। दूसरा है ध्यान, ध्यान सिख फकीरां दा सौखा है, बै खरीद क्या करे चतराई, ए जियो पिंड सब तारे। हाँ जी, सिखां दा ध्यान प्रीत निरंकारी विच नष्ट होण दा नाम है। हड मास चमड़ी लहू मिंज मन बुद्ध हंकार काम क्रोध लोभ मोह इन्हां सब नूं मोड़ मोड़ के सतगुरां दी प्रीत दे रंग विच रंगन चाढ़नी, ये सिखां दा ध्यान है। जिउंदे मोए होए नाम दा सिख है। हाँ जी, जिउंदे मोए होए नाम दा नाम सिख है, सतगुरां दे बै खरीद बन दा नाम सिख है। भाई मंझ जी दी साखी याद करो, सिखी ध्यान सतगुरां दा हो रहण दा नाम है। जो अकंडाकार प्रीतम सतगुरु दी तो ना विछड़ना ही ध्यान है। ते तीसरा ए जिहड़ा सतगुरु दा सिख होया, उस दी किश्ती दे रस्से संसार नालों मालका ने एकदम खोल दिते जानो। ना किसी के मीत ना किसी का भाई, जिहा कोरा बनना जरूरी है, पर अंदरों दुनिया वाले किसे नाल प्रीत नहीं लाउणी, ते ना ही रिश्तेदारी दियां रस्सियां कसणियां हन। हाँ जी, सिखी फकीरी बड़ी नाजुक वस्तु है, जिहड़ी वस्तुआं दे छो नाल भी मैली हो जांदी है। सिख फकीरां नूं दुनिया वांग होंतारी लोकां वांग नेकी करन दा बुखार कदी नहीं चढ़दा। उन्हां दियां अखां सब दे पिछे रब खलोता तकदियां हन, इस वास्ते अलिप्त हो रहिंदे हन। ए इक तंग जिहा राह है, पर जोत निरंकारी नूं अब चल नगर नूं इहो राह जांदा है। असल विच ए अलिप्त वर्ती ही संसार दा भला करने हार हन। हाँ जी, ए दुनिया दा भला करन वाले अब चल नगर पहुँचे ते उत्थे दे वासी होए, पर हाँ उन्हां दे नामां दे निशानां दी जगत दे इतिहास बनाउण वालिआं नूं खबर नहीं। जगत विच तां जणा खणा मुद्दई तुम्मे वजीर बनी बैठे हन, पर संसार दा असली भला करन वाले गुफा विचों उठ के सूलियां पर चढ़ गए, ते उन्हां दे सीस उन्हां दा भला करन वाले आए। हाँ जी, उन्हां दे सीस जिन्हां दा वो भला करन आए, उन्हां दियां तलवारां ने उड़ाए। हुण ये अन्ने कुत्ते हरना मगर परोपकार नूं उठ भजे हन, जो थुक्का नाल बड़े पक जाणगे। लोकी सुसाइटी भाईचारा बनाउण दे यतना विच हन, पर सच ये है कि एक आदमी दे बनाउण वास्ते मिंट मिंट तुर दरगाहों सुनेहे आउंदे हन, घंटी घड़ियाल वजदे हन, कई फरिश्ते देवते छाया रखदे हन, ते फिर अनेक जन्मां पिछों एक रूह तैयार हुंदी है। किसे कारण सच दे अबलाखी सिमरन वाले दुनिया थी सदा अलिप्त रहंदे हन। साच नाम मेरा मन लागा, लोगन स्यों मेरा ठाठा बागा, बाहर सूत सगल स्यों मौला, अलिप्त रहो जैसे जल में कौला रहाओ, मुख की बात सगल स्यों करता, जी संग प्रभ अपना तरता, दीस आवत है बहुत प्याला, सगल चरण की ए मन राला, नानक जन गुर पूरा पाया, अंतर बाहर एक दिखाया। हाँ जी, ये ढाई अखरी फकीरी, पहला अखर सिमरन, दूसरा अखर ध्यान, ते अद्धा अखर लिप्त रहिंदा। जिस गुरसिख ने उपरले ढाई अखर फड़ ले पढ़ ले, उसकी सुरत एक खास अंदाज विच रहिंदी है, अपने केंद्र तो हेठ कदी नहीं आउंदी। जे आवे ता अंग मुड़ मुड़ जांदे हन, बीमारी जी चिमट जांदी है। हाँ जी, जिस गुरसिख ने उपरले ढाई हरफ पढ़ ले, उसकी सुरत एक खास अंदाजे विच रहिंदी है, अपने केंद्र तो हेठ कदी नहीं आउंदी। जे आवे ता अंग मुड़ मुड़ जांदे हन, बीमारी जी चिमट जांदी है। जे तन बाणी विसर जाए, ज्यो पक्का रोगी बिरलाए। सतगुर दी मेहर नाल, सत्संग नाल, उन्हां दे प्यार नाल, ते श्री गुरु ग्रंथ साहिब जी दे दर्शन नाल ਚੱਟ ਫੇਰ ਆਪਣੀ ਉਚਾਈ ਉੱਤੇ ਜਾ ਪਹੁੰਚਦੀ ਹੈ ਸੁਰਤ, ਜਿਵੇਂ ਕਵੀਆਂ ਦੀ ਸੁਰਤ ਕਿਸੇ ਕਿਸੇ ਵੇਲੇ ਚੜ੍ਹਦੀ ਹੈ, ਇਵੇਂ ਸੰਤਾਂ ਦੀ ਕਿਸੇ ਵੇਲੇ ਆਪਣੇ ਮੁਕਰਰ ਅੰਦਾਜ਼ ਥੀ, ਜਿਹੜਾ ਬੜਾ ਹੀ ਉੱਚਾ ਹੈ ਹੇਠਾਂ ਆਉਂਦੀ ਹੈ, ਪਰ ਉਸ ਵੇਲੇ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਰੱਸੀਆਂ ਦੇ ਘੜੀ ਘੜੀ ਦੇ ਘੜਿਆਲ ਹਨ, ਝਿੜਕਾਂ ਦਿੰਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਬੇਨਿਆਜ਼ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ। ਇਸ ਨਸ਼ੇ ਦੀ ਟੋਟ ਨਹੀਂ, ਫਕੀਰ ਨਾਲ ਛੋਹ ਜਾਏ ਉਸਦਾ ਵੀ ਭਲਾ ਹੋ ਜਾਂਦਾ ਹੈ। ਜੋ ਚੰਦਨ ਨੂੰ ਛੋਹ ਤਾਂ ਖੁਸ਼ਬੂ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਬ ਚੱਲੀ ਜੋਤ ਹੈ ਜੀ, ਦੁਨੀਆ ਇਸ ਨੂੰ ਤਰਸ ਰਹੀ ਹੈ। ਸਤਿਗੁਰ ਮਿਹਰ ਕਰਨ ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆ ਸਾਡੇ ਚਰਨ ਧੋਵੇ, ਅਸੀਂ ਅਬ ਚੱਲੀ ਜੋਤ ਦੀਆਂ ਮਿਸਾਲਾਂ ਹੋ ਸਾਰੇ ਸੰਸਾਰ ਉੱਪਰ ਚਾਨਣਾ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ, ਜੋ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆਂ ਦੀਆਂ ਟਹਿੰਦੀਆਂ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ 6 ਲੇਖ ਨੰਬਰ 16। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।